ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਸਿਮਰਨ। ਗੁਰਮੁਖ ਪਿਆਰੇ ਬਾਹੂ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 16 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 11ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਤਜੋ ਸਿਆਣਪ ਸੁਰਜ ਨੋ ਸਿਮਰੋ ਹਰ ਹਰ ਰਾਏ। ਸਿਮਰਨ ਦੀ ਕਿਰਿਆ ਦੇ ਸੰਖੇਪ ਤੌਰ 'ਤੇ 2 ਪੱਖ ਹਨ। ਪਹਿਲਾ ਬਾਰਮੁਖੀ ਸਰੀਰਕ ਤੇ ਮਾਨਸਿਕ ਕਿਰਿਆ, ਤੇ ਦੂਸਰਾ ਅੰਤਰਮੁਖੀ ਆਤਮਕ ਨਿੱਜੀ ਤਜਰਬਾ ਅਥਵਾ ਅਨੁਭਵੀ ਪ੍ਰਕਾਸ਼। ਸਿਮਰਨ ਦੀ ਕਿਰਿਆ ਦੇ 2 ਪੱਖ ਹਨ। ਸਰੀਰਕ ਤੇ ਮਾਨਸਿਕ ਸਿਮਰਨ ਦੀ ਕਿਰਿਆ ਦੀ ਬਾਬਤ ਵਿਸਥਾਰ ਨਾਲ ਵਿਚਾਰ ਕੀਤੀ ਜਾ ਚੁੱਕੀ ਹੈ। ਕੁਝ ਹੋਰ ਉਦਾਹਰਣਾਂ ਨਾਲ ਇਹਨਾਂ ਦੋਹਾਂ ਪੱਖਾਂ ਦੇ ਸੁਮੇਲ ਦੀ ਬਾਬਤ ਵਿਚਾਰ ਕੀਤੀ ਜਾਂਦੀ ਹੈ। ਧਰਤੀ ਦੇ ਹੇਠਾਂ ਪਾਣੀ ਹੈ। ਇਸ ਹੇਠਲੇ ਨਿਰਮਲ ਪਾਣੀ ਨੂੰ ਅਸੀਂ ਬਾਹਰ ਕੱਢ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇਠਲੇ ਪਾਣੀ ਨੂੰ ਬਾਹਰ ਕੱਢਣ ਲਈ ਅਸੀਂ ਧਰਤੀ ਵਿੱਚ ਬੋਰਿੰਗ ਕਰਦੇ ਹਾਂ। ਜਦੋਂ ਹੇਠਲੇ ਪਾਣੀ ਦੀ ਤਹਿ ਆ ਜਾਂਦੀ ਹੈ ਤਾਂ ਕੀਤੇ ਬੋਰ ਵਿੱਚ ਨਲਕੇ ਦੀ ਪਾਈਪ ਪਾਉਣ ਨਾਲ ਹੇਠਲਾ ਪਾਣੀ ਉੱਪਰ ਚੜ ਆਉਂਦਾ ਹੈ। ਪਰ ਪਾਣੀ ਨੂੰ ਬਾਹਰ ਕੱਢਣ ਲਈ ਤੇ ਚਲਦਾ ਕਰਨ ਲਈ ਸਾਨੂੰ ਬੋਕੀ ਪਾ ਕੇ ਨਲਕਾ ਗੇੜਨਾ ਪੈਂਦਾ ਹੈ। ਨਵਾਂ ਬੋਰ ਕਰਨ ਤੇ ਸ਼ੁਰੂ ਸ਼ੁਰੂ ਵਿੱਚ ਨਲਕਾ ਗੇੜਨ ਤੇ ਵੀ ਪਾਣੀ ਬਾਹਰ ਨਹੀਂ ਨਿਕਲਦਾ, ਕਿਉਂਕਿ ਨਲਕੇ ਦੀ ਪਾਈਪ ਵਿੱਚ ਹਵਾ ਭਰੀ ਹੁੰਦੀ ਹੈ। ਹਾਂਜੀ, ਨਵਾਂ ਬੋਰ ਕਰਨ ਤੇ ਸ਼ੁਰੂ ਸ਼ੁਰੂ ਵਿੱਚ ਨਲਕਾ ਗੇੜਨ ਤੇ ਵੀ ਪਾਣੀ ਬਾਹਰ ਨਹੀਂ ਨਿਕਲਦਾ, ਕਿਉਂਕਿ ਨਲਕੇ ਦੀ ਪਾਈਪ ਵਿੱਚ ਹਵਾ ਭਰੀ ਹੁੰਦੀ ਹੈ। ਜਿੰਨਾ ਚਿਰ ਨਲਕੇ ਵਿੱਚੋਂ ਹਵਾ ਬਾਹਰ ਨਹੀਂ ਨਿਕਲਦੀ, ਹੇਠਲਾ ਪਾਣੀ ਉੱਪਰ ਨੂੰ ਨਹੀਂ ਖਿੱਚਿਆ ਜਾ ਸਕਦਾ। ਨਲਕੇ ਵਿਚਲੀ ਹਵਾ ਨੂੰ ਕੱਢ ਕੇ ਪਾਣੀ ਚਲਦਾ ਕਰਨ ਲਈ ਸਾਨੂੰ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ। ਨਲਕੇ ਵਿਚਲੀ ਹਵਾ ਨੂੰ ਕੱਢ ਕੇ ਪਾਣੀ ਚਲਦਾ ਕਰਨ ਲਈ ਸਾਨੂੰ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਅਸੀਂ ਨਲਕਾ ਗੇੜਦੇ ਹਾਂ, ਹਵਾ ਬਾਹਰ ਨਿਕਲਦੀ ਜਾਂਦੀ ਹੈ ਤੇ ਪਾਣੀ ਲਗਾਤਾਰ ਚੱਲ ਪੈਂਦਾ ਹੈ। ਠੀਕ ਇਸੇ ਤਰ੍ਹਾਂ ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਹਾਂਜੀ, ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਸਿਮਰਨ ਦੀ ਇਹ ਬਾਰਮੁਖੀ ਕਾਲਣਾ ਸਾਡੀ ਸੁਰਤੀ ਨੂੰ ਕਿਸੇ ਹੱਦ ਤੱਕ ਉੱਚਾ ਚੁੱਕ ਸਕਦੀ ਹੈ, ਉਸ ਤੋਂ ਅੱਗੇ ਆਤਮਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ ਬਾਰਮੁਖੀ ਕਾਲਣਾ। ਇਸਦਾ ਕਾਰਨ ਇਹ ਹੈ ਕਿ ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹਉਮੈ ਦੀ ਅੰਸ਼ ਹੁੰਦੀ ਹੈ। ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹਉਮੈ ਦੀ ਅੰਸ਼ ਹੁੰਦੀ ਹੈ। ਜਿਵੇਂ ਮੈਂ ਸਿਮਰਨ ਕਰਦਾ ਹਾਂ, ਮੇਰਾ ਸਿਮਰਨ ਚੱਲਦਾ ਹੈ, ਮੇਰੀ ਅਵਸਥਾ ਉੱਚੀ ਹੋ ਗਈ ਹੈ, ਮੈਂ ਭਲਾ ਭਲੇਰਾ ਜਾਂ ਮਹਾਂਪੁਰਖ ਬਣ ਜਾਵਾਂਗਾ, ਮੇਰੀ ਉਪਮਾ ਹੋਵੇਗੀ, ਲੋਕ ਪੈਰੀ ਪੈਣਗੇ, ਮੈਂ ਮੁਕਤੀ ਪਾ ਲਵਾਂਗਾ ਆਦਿ। ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹਉਮੈ ਦੀ ਅੰਸ਼ ਹੁੰਦੀ ਹੈ। ਹਉਮੈ ਦੀਆਂ ਅਜਿਹੀ ਭਾਵਨਾਵਾਂ ਸਿਮਰਨ ਕਰਦਿਆਂ ਵੀ ਸਾਡਾ ਪਿੱਛਾ ਨਹੀਂ ਛੱਡਦੀਆਂ। ਹਉਮੈ ਦਾ ਇਹ ਅਹਿਸਾਸ ਤੇ ਇਲਾਹੀ ਸ਼ਰਧਾ ਭਾਵਨੀ ਇੱਕ ਦੂਜੇ ਤੋਂ ਉਲਟ ਤੇ ਮੁਤਜ਼ਾਦ ਹਨ। ਹਉਮੈ ਦਾ ਇਹ ਅਹਿਸਾਸ ਤੇ ਇਲਾਹੀ ਸ਼ਰਧਾ ਭਾਵਨੀ ਇਹ ਇੱਕ ਦੂਜੇ ਤੋਂ ਉਲਟ ਹਨ, ਮੁਤਜ਼ਾਦ ਹਨ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਿਉਂਕਿ ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜਿਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਸਿਮਰਨ ਅਥਵਾ ਇਲਾਹੀ ਯਾਦ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ। ਸਿਮਰਨ ਅਥਵਾ ਇਲਾਹੀ ਯਾਦ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ, ਜੋ ਸਤਿਗੁਰੂ ਦੀ ਦਾਤ ਹੈ। ਇਸ ਵਿੱਚ ਸਾਡੇ ਹੌਂਤਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ, ਇਹ ਤਾਂ ਗੁਰਪ੍ਰਸਾਦ ਹੈ। ਸਿਮਰਨ ਇਹ ਤਾਂ ਗੁਰਪ੍ਰਸਾਦ ਹੈ, ਸਤਿਗੁਰੂ ਦੀ ਬਖਸ਼ਿਸ਼ ਜਾਂ ਨਦਰ ਕਰਮ ਤੋਂ ਬਿਨਾਂ ਇਹ ਆਤਮਕ ਦਾਤ ਪ੍ਰਾਪਤ ਨਹੀਂ ਹੋ ਸਕਦੀ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਜੋਰ ਨਾ ਮੰਗਣ ਦੇਣ ਨਾ ਜੋਰ, ਆਪਣਾ ਲਾਇਆ ਪਿਰਮ ਨ ਲਗਈ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਦੇਵਨ ਵਾਲੇ ਕੇ ਹੱਥ ਦਾਤ ਹੈ ਗੁਰਦੁਆਰੇ ਪਾਏ। ਇਸ ਇਲਾਹੀ ਦਾਤ ਦੀ ਪ੍ਰਾਪਤੀ ਉਦੋਂ ਆਉਂਦੀ ਹੈ ਜਦੋਂ ਸਾਡੇ ਮਨ ਵਿੱਚੋਂ ਹਉਮੈ ਰੂਪੀ ਹਵਾ ਦਾ ਭਰਮ ਭੁਲਾਵਾ ਦੂਰ ਹੋ ਜਾਵੇ। ਹਾਂਜੀ, ਇਹ ਇਲਾਹੀ ਦਾਤ ਦੀ ਪ੍ਰਾਪਤੀ ਉਦੋਂ ਆਉਂਦੀ ਹੈ ਜਦੋਂ ਸਾਡੇ ਮਨ ਵਿੱਚੋਂ ਹਉਮੈ ਰੂਪੀ ਹਵਾ ਦਾ ਭਰਮ ਭੁਲਾਵਾ ਦੂਰ ਹੋ ਜਾਵੇ, ਜਾਂ ਮਨ ਉੱਤੋਂ ਮਾਨਸਿਕ ਮੈਲ ਲੱਥ ਜਾਵੇ ਤੇ ਇਸ ਦਾਤ ਲਈ ਭੁੱਖ ਜਾਂ ਕਾਂਖੀ ਲੱਗ ਜਾਵੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਏ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੈ ਪ੍ਰਕਾਰ। ਜਿੰਨਾ ਚਿਰ ਮਨ ਉੱਤੋਂ ਹਉਮੈ ਦੀ ਮੈਲ ਨਹੀਂ ਲੱਗਦੀ ਅਥਵਾ ਮੈਂ ਮੇਰੀ ਦਾ ਭਰਮ ਭੁਲਾਵਾ ਦੂਰ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਇਲਾਹੀ ਬਖਸ਼ਿਸ਼ ਤੋਂ ਵਾਂਝੇ ਰਹਿੰਦੇ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਵ ਜੋਨ ਮੈਂ ਫਿਰਤਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਹ ਹਉਮੈ ਰੂਪੀ ਮੈਲ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਗੁਰੂ ਕਿਰਪਾ ਦੁਆਰਾ ਲੈ ਸਕਦੀ ਹੈ। ਹਾਂਜੀ, ਇਹ ਹਉਮੈ ਰੂਪੀ ਮੈਲ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰੂ ਕਿਰਪਾ ਨਾਲ ਲੈ ਸਕਦੀ ਹੈ। ਸਾਧ ਸੰਗ ਮੱਲਾਥੀ ਪਾਰ ਬ੍ਰਹਮ ਪਿਓ ਸਾਥੀ। ਨਲਕੇ ਵਿੱਚੋਂ ਬਾਹਰੋਂ ਪਾਣੀ ਪਾਉਣਾ ਸਤਿਗੁਰਾਂ ਦੀ ਦੇਵੀ ਬਖਸ਼ਿਸ਼ ਦਾ ਪ੍ਰਤੀਕ ਹੈ। ਇੱਥੇ ਖਲਾਅ ਦੀ ਇੱਕ ਹੋਰ ਢੁਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ, ਵੈਕਿਊਮ ਦੀ ਇੱਕ ਢੁਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ। ਸਾਡੇ ਨਲਕੇ ਵਿੱਚੋਂ ਜਦੋਂ ਪਾਣੀ ਘੱਟ ਆਵੇ ਜਾਂ ਉੱਕਾ ਹੀ ਨਾ ਆਵੇ ਤਾਂ ਮਿਸਤਰੀ ਦੱਸਦੇ ਹਨ ਕਿ ਇਸ ਵਿੱਚ ਹਵਾ ਲੀਕ ਹੁੰਦੀ ਹੈ। ਜਦੋਂ ਨਲਕੇ ਨੂੰ ਪੁੱਟ ਕੇ ਦੇਖਿਆ ਜਾਂਦਾ ਹੈ ਤਾਂ ਨਲਕੇ ਦਾ ਕੁਝ ਹਿੱਸਾ ਜੰਗ ਨਾਲ ਗਲ ਕੇ ਉਸ ਵਿੱਚ ਛੇਕ ਦਿਖਾਈ ਦਿੰਦਾ ਹੈ। ਇਸੇ ਛੇਕ ਥਾਣੀ ਹਵਾ ਲੀਕ ਹੋ ਕੇ ਬਾਹਰੋਂ ਅੰਦਰ ਧੱਸ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਨਲਕੇ ਵਿਚਲਾ ਖਲਾਅ ਘਟਦਾ ਜਾਂਦਾ ਹੈ। ਜਿਉਂ ਜਿਉਂ ਇਹ ਖਲਾਅ ਘਟਦਾ ਜਾਂਦਾ ਹੈ ਤਿਉਂ ਤਿਉਂ ਅੰਦਰਲੇ ਪਾਣੀ ਦੀ ਨਿਕਾਲ ਸ਼ਕਤੀ ਜਾਂ ਵੇਗ ਐਕਸਪਲਸ਼ਨ ਪਾਵਰ ਘਟਦੀ ਜਾਂਦੀ ਹੈ। ਜਿਉਂ ਜਿਉਂ ਖਲਾਅ ਘਟਦਾ ਜਾਂਦਾ ਹੈ ਤਿਉਂ ਤਿਉਂ ਅੰਦਰਲੇ ਪਾਣੀ ਦੀ ਨਿਕਾਲ ਸ਼ਕਤੀ ਜਾਂ ਵੇਗ ਘਟਦਾ ਜਾਂਦਾ ਹੈ। ਆਖਿਰ ਵਿੱਚ ਖਲਾਅ ਉੱਕਾ ਹੀ ਨਹੀਂ ਰਹਿੰਦਾ, ਜਿਸ ਨਾਲ ਪਾਣੀ ਦੇ ਲਗਾਤਾਰ ਚੜਾਓ ਸਪੋਂਟੇਨੀਅਸ ਫਲੋ ਵਿੱਚ ਵਿਘਨ ਪੈ ਜਾਂਦਾ ਹੈ। ਐਨ ਇਸੇ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਜਦੋਂ ਸਾਡੇ ਮਨ ਅੰਦਰ ਹੋਂ ਭਾਵ ਰੂਪੀ ਬਾਹਰਲੀ ਹਵਾ ਦੀ ਅੰਸ਼ ਪ੍ਰਵੇਸ਼ ਹੋ ਜਾਂਦੀ ਹੈ ਤਾਂ ਸਾਡੇ ਅੰਤਰ ਆਤਮੇ ਸਤਿਗੁਰੂ ਦੀ ਬਖਸ਼ਿਸ਼ ਘਟਦੀ ਜਾਂਦੀ ਹੈ। ਜਦੋਂ ਸਿਮਰਨ ਕਰਦਿਆਂ ਸਾਡੇ ਮਨ ਅੰਦਰ ਹੋਂ ਭਾਵ ਰੂਪੀ ਬਾਹਰਲੀ ਹਵਾ ਦੀ ਅੰਸ਼ ਪ੍ਰਵੇਸ਼ ਹੋ ਜਾਂਦੀ ਹੈ ਤਾਂ ਸਾਡੇ ਅੰਤਰ ਆਤਮੇ ਸਤਿਗੁਰੂ ਦੀ ਬਖਸ਼ਿਸ਼ ਘਟਦੀ ਜਾਂਦੀ ਹੈ। ਅਜਿਹੀ ਦਸ਼ਾ ਵਿੱਚ ਸਾਡਾ ਸਿਮਰਨ ਭਾਵਨਾਹੀਨ ਰੁੱਖਾ ਸੁੱਕਾ ਹੋ ਜਾਂਦਾ ਹੈ ਤੇ ਸਾਡੀ ਆਤਮਕ ਅਵਸਥਾ ਖੜਦੀਆਂ ਕਲਾ ਵਿੱਚ ਚਲੀ ਜਾਂਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉ ਮੈਂ ਬਹੁਤ ਅੰਕਾਰ ਸ਼ਬਦ ਸਾਧ ਨਾ ਆਵਈ ਨਾਮ ਨਾ ਲੱਗੈ ਪਿਆਰ ਸੇਵਾ ਥਾਏ ਨਾ ਪਵੀ ਤਿਸਕੀ ਖਪ ਖਪ ਹੋਏ ਖੁਆਰ। ਇਸਦਾ ਮਤਲਬ ਹੈ ਕਿ ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਪਹਿਲਾਂ ਹਉ ਦਾ ਅਭਾਵ ਹੋਣਾ ਲਾਜ਼ਮੀ ਹੈ। ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਪਹਿਲਾਂ ਹਉ ਦਾ ਅਭਾਵ ਹੋਣਾ ਲਾਜ਼ਮੀ ਹੈ। ਹਉ ਮੈਂ ਨਾਵੇ ਨਾਲ ਵਿਰੋਧ ਹੈ ਦੋਵੇਂ ਨਾ ਵਸੈ ਇੱਕ ਠਾਏ। ਦੂਸਰਾ, ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਕੋਈ ਲਾਲਚ ਅਥਵਾ ਕੋਈ ਆਸਾ ਮਨਸਾ ਨਹੀਂ ਹੋਣੀਆਂ ਚਾਹੀਦੀ। ਹਾਂਜੀ, ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਕੋਈ ਲਾਲਚ ਅਥਵਾ ਕੋਈ ਆਸਾ ਮਨਸਾ ਨਹੀਂ ਹੋਣੀ ਚਾਹੀਦੀ। ਆਸਾ ਮਨਸਾ ਸਗਲ ਤਿਆਗੇ ਜਗਤੇ ਰਹੇ ਨਿਰਾਸਾ। ਤੇ ਤੀਸਰਾ, ਪ੍ਰੇਮ ਭਾਵਨਾ ਨਾਲ ਸਿਮਰਨ ਕਰਨਾ ਚਾਹੀਦਾ ਹੈ। ਗੁਰਮੁਖ ਜਪੀਏ ਅੰਤਰ ਪਿਆਰ। ਪਹਿਲਾ, ਸਿਮਰਨ ਕਰਦਿਆਂ ਹਉ ਦਾ ਅਭਾਵ ਹੋਣਾ ਚਾਹੀਦਾ ਹੈ। ਦੂਸਰਾ, ਕੋਈ ਲਾਲਚ ਅਥਵਾ ਆਸਾ ਮਨਸਾ ਨਹੀਂ ਹੋਣੀ ਚਾਹੀਦੀ। ਤੇ ਤੀਸਰਾ, ਪ੍ਰੇਮ ਭਾਵਨਾ ਨਾਲ ਸਿਮਰਨ ਕਰਨਾ ਚਾਹੀਦਾ ਹੈ। ਹਉਮੈ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦਾ ਹੈ। ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹਉਮੈ ਵਿਹੜੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ, ਜੋ ਉਲਟੀ ਪਿਰਮ ਖੇਲ ਪਿਰਮ ਦੀ ਹੈ। ਇਹ ਪ੍ਰੇਮ ਭਾਵਨਾ ਅਥਵਾ ਭਾਵ ਭਗਤ ਵੀ ਸਤਿਗੁਰੂ ਦੀ ਬਖਸ਼ਿਸ਼ ਹੈ। ਪ੍ਰੇਮ ਭਾਵਨਾ ਅਥਵਾ ਭਾਵ ਭਗਤ ਵੀ ਸਤਿਗੁਰੂ ਦੀ ਬਖਸ਼ਿਸ਼ ਹੈ, ਨਦਰ ਕਰਮ ਹੈ, ਗੁਰ ਪ੍ਰਸਾਦ ਹੈ, ਜੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਹਿਜੇ ਹੀ ਪ੍ਰਦਾਨ ਹੁੰਦੀ ਰਹਿੰਦੀ ਹੈ। ਪ੍ਰੇਮ ਭਾਵਨਾ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਪ੍ਰੀਤ ਪ੍ਰੇਮ ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਵੇਂ ਧੁੱਪ ਸੂਰਜ ਦੀ ਜਾਂ ਖੁਸ਼ਬੋ ਫੁੱਲ ਦੀ ਪ੍ਰਕਾਸ਼ ਰੂਪ ਹੈ। ਇਸੇ ਕਰਕੇ ਪਰਮੇਸ਼ਰ ਨੂੰ ਅਤ ਪ੍ਰੀਤਮ, ਪ੍ਰੀਏ, ਪ੍ਰੇਮ ਪੁਰਖ ਆਦਿ ਲਫਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨ ਮੋਹਣਾ ਘੱਟ ਸੋਹਣਾ ਪ੍ਰਾਨ ਅਧਾਰਾ ਰਾਮ ਪ੍ਰੀਏ ਪ੍ਰੀਤ ਪਿਆਰੋ ਮੋਰੋ। ਇਸ ਪ੍ਰੇਮ ਭਾਵਨਾ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਪੇਸ਼ ਕੀਤੇ ਜਾਂਦੇ ਹਨ। ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ ਤੇ ਨਰਸ ਵੀ। ਮਾਂ ਪਿਆਰ ਭਾਵਨਾ ਨਾਲ ਬੱਚੇ ਦੀ ਪਾਲਣਾ ਕਰਦੀ ਹੋਈ ਉਸ ਉੱਤੋਂ ਆਪਣਾ ਆਪਾ ਵਾਰਦੀ ਹੈ, ਪਰ ਨਰਸ, ਹਾਂਜੀ ਨਰਸ, ਭਾਵਨਾਹੀਨ ਡਿਊਟੀ ਪੂਰੀ ਕਰਦੀ ਹੈ। ਇਹਨਾਂ ਦੋਹਾਂ ਦੀ ਘਾਲਣਾ ਵਿੱਚ ਸੂਖਮ ਫਰਕ ਹੈ, ਜਿਸ ਦਾ ਬੱਚੇ ਦੇ ਪਾਲਣ ਪੋਸ਼ਣ ਤੋਂ ਲੈ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਡੂੰਘਾ ਅਸਰ ਪੈਂਦਾ ਹੈ। ਜਿਸ ਬੱਚੇ ਨੂੰ ਬਚਪਨ ਵਿੱਚ ਮਾਂ ਦਾ ਪਿਆਰ ਨਹੀਂ ਮਿਲਦਾ, ਉਸਦੇ ਜੀਵਨ ਵਿੱਚ ਇਸ ਦੀ ਘਾਟ ਸਪਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਅਖੌਤੀ ਸਾਧਾਂ ਸੰਤਾਂ ਤੇ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਵੀ ਮਨ ਅਟਕ ਰਿਹਾ ਹੈ, ਜਿਸ ਵਿੱਚ ਹਉ ਭਾਵ ਦੀ ਅੰਸ਼ ਹੁੰਦੀ ਹੈ। ਪਿਆਰ ਭਾਵਨਾ ਤੋਂ ਬਿਨਾਂ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਵੀ ਮਨ ਅਟਕ ਰਿਹਾ ਹੈ, ਜਿਸ ਵਿੱਚ ਹਉ ਭਾਵ ਦੀ ਅੰਸ਼ ਹੁੰਦੀ ਹੈ। ਉਹਨਾਂ ਦੀ ਜੀਵਨ ਸੇਧ ਮਾਨਸਿਕ ਸ਼ਕਤੀਆਂ ਹਾਸਲ ਕਰਨ ਲਈ, ਉਮਰ ਲੰਬੀ ਕਰਨ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ, ਜਾਦੂ ਟੂਣੇ, ਨਾਟਕ ਚਿੱਟ, ਕਰਾ ਮਾਤਾਂ, ਵਾਕ ਸਿੱਧੀ, ਭਵਿੱਖ ਵਾਣੀ, ਵਰ ਸਰਾਪ, ਅੰਤਰਯਾਮਤਾ, ਤਾਂਤਰਿਕ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ ਤੱਕ ਹੀ ਸੀਮਤ ਹੁੰਦੀ ਹੈ। ਜੋਗੀਆਂ ਵਾਲਾ ਸਿਮਰਨ, ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਰਹਿੰਦੀ ਹੈ ਅਤੇ ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ ਅਤੇ ਵਰ ਸਰਾਪ ਦੇਣ ਲੱਗ ਪੈਂਦੇ ਹਨ ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਅਚੇਤ ਹੀ ਜਗਿਆਸੂਆਂ ਦੇ ਮਨ ਵਿੱਚ ਸੂਖਮ ਮਾਨ ਵਡਿਆਈ ਆ ਜਾਂਦੀ ਹੈ। ਇਸ ਮਾਨ ਵਡਿਆਈ ਅਤੇ ਪ੍ਰਤਿਸ਼ਠਾ ਨਾਲ ਉਹਨਾਂ ਨੂੰ ਮਾਨਸਿਕ ਹਉਮੈ ਦਾ ਨਸ਼ਾ ਚੜ ਜਾਂਦਾ ਹੈ ਅਤੇ ਉਹਨਾਂ ਮਾਨਸਿਕ ਪ੍ਰਾਪਤੀਆਂ ਵਿੱਚ ਖਚਤ ਰਹਿੰਦੇ ਹਨ। ਇਹੀ ਉਹਨਾਂ ਦਾ ਮਨ ਪਰਚਾਵਾ ਅਤੇ ਪਰਮਾਰਥ ਬਣ ਜਾਂਦਾ ਹੈ। ਪਰ ਗੁਰਬਾਣੀ ਅਨੁਸਾਰ ਰਿੱਧ ਸਿੱਧ ਸਭ ਮੂੰਹ ਹੈ, ਨਾਮ ਨਾ ਵਸੈ ਮਨ ਆਏ, ਬਿਨ ਨਾਵੈ ਪੈਨਨ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਾਮਾਤ। ਇਸ ਮਾਨ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਹੋ ਜਾਂਦਾ ਹੈ ਕਿ ਉਹ ਆਪਣੀ ਉਚੇਰੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ। ਇਸ ਨਾਲ ਉਸ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਖੜਦੀਆਂ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਰਸਾਤਲ ਵੱਲ ਰੁੜਦਾ ਜਾਂਦਾ ਹੈ, ਅਥਵਾ ਮਨਮੋਹਣੇ ਠਾਠ ਬਾਟ ਰਚਾ ਕੇ ਚੇਲਿਆਂ ਚਾਟੜਿਆਂ ਵਿੱਚ ਫਸ ਜਾਂਦਾ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਇਤਿਹਾਸ ਵਿੱਚ ਅਜਿਹੇ ਕਈ ਉਦਾਹਰਣ ਮਿਲਦੇ ਹਨ, ਜਿਵੇਂ ਗੋਰਖਨਾਥ, ਭੰਗਰਨਾਥ, ਨੂਰ ਸ਼ਾਹ, ਵਲੀ ਕੰਧਾਰੀ ਆਦਿ, ਜਿਨ੍ਹਾਂ ਨੂੰ ਗੁਰੂ ਬਾਬੇ ਨੇ ਫੁੱਕ ਕੇ ਮੰਟ ਹੱਠ ਜੋਗ ਵਿੱਚੋਂ ਕੱਢ ਕੇ ਪ੍ਰੇਮਾ ਭਗਤੀ ਵੱਲ ਲਾਇਆ। ਅੱਜ ਕੱਲ ਹਾਂਜੀ ਅੱਜ ਕੱਲ ਮਨ ਹੱਠ ਫੁੱਕ ਕੇ ਅਤੇ ਮਕੈਨੀਕਲ ਸਿਮਰਨ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਪ੍ਰਚਲਿਤ ਹੈ। ਅੱਜ ਕੱਲ ਮਨ ਹੱਠ ਫੋਕੇ ਮਕੈਨੀਕਲ ਸਿਮਰਨ ਦਾ ਬੋਲਬਾਲਾ ਤੇ ਵਰਤ ਵਰਤਾਰਾ ਪ੍ਰਚਲਿਤ ਹੈ। ਦੇਸ਼ ਤੇ ਪ੍ਰਦੇਸ਼ਾਂ ਵਿੱਚ ਰੂਹਾਨੀ ਸੰਸਥਾਵਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਐਸੇ ਫੋਕੇ ਸਿਮਰਨ ਦੇ ਸਮੇਬੱਧ ਕੋਰਸ, ਮਕੈਨੀਕਲ ਮੈਡੀਟੇਸ਼ਨ ਦੇ ਟਾਈਮ ਬਾਉਂਡ ਕੋਰਸ ਵਿਕਦੇ ਹਨ, ਉਹ ਵੀ ਬਹੁਤ ਮਹਿੰਗੇ। ਅਜਿਹੀਆਂ ਸੰਸਥਾਵਾਂ ਵਿੱਚ ਭਾਵਨਾਹੀਨ ਦਿਮਾਗੀ ਤੇ ਫੋਕਾ ਸਿਮਰਨ ਜਾਂ ਮੰਤਰ ਦਾ ਰਟਨ ਜਗਿਆਸੂਆਂ ਨੂੰ ਮਾਨਸਿਕ ਸੁੰਨ ਜਾਂ ਸ਼ੂਨ ਅਵਸਥਾ ਤੱਕ ਤਾਂ ਪਹੁੰਚਾ ਸਕਦਾ ਹੈ, ਥੋਟਲੈਸ ਸਟੇਟ ਆਫ ਮਾਇੰਡ ਤੱਕ ਪਹੁੰਚਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ ਆਤਮਕ ਅਨੁਭਵ ਦੀਆਂ ਉਚਾਈਆਂ ਤੱਕ ਨਹੀਂ ਲੈ ਜਾ ਸਕਦਾ। ਜੋਗੀਆਂ ਦੀ ਅਜਿਹੀ ਰਸਹੀਨ ਤੇ ਅਫੁਰ ਸੁੰਨ ਅਵਸਥਾ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਇਸ ਸੁਣ ਦਾ ਕੋਈ ਅਰਥ ਜਾਂ ਲਾਭ ਨਹੀਂ। ਐਸੇ ਜਗਿਆਸੂਆਂ ਦੀ ਸੁਰਤ ਕੁੱਕਰ ਉਡਾਰੀ ਦੀ ਨਿਆਈ ਪਰਮਾਰਥਕ ਪੁਲਾੜ ਜਾਂ ਖਲਾਅ ਤੱਕ ਦੀ ਸੀਮਤ ਹੁੰਦੀ ਹੈ, ਸਪੇਸ ਤਾਂ ਹੀ ਸੀਮਤ ਹੁੰਦੀ ਹੈ। ਇਸ ਤੋਂ ਅੱਗੇ ਉਹ ਆਤਮਕ ਮੰਡਲ ਦੇ ਪਿਰਮ ਰਸ ਦਾ ਸਵਾਦ ਨਹੀਂ ਚੱਕ ਸਕਦੇ। ਇਹ ਸੁਨ ਸਮਾਧ ਜਗਿਆਸੂ ਦੇ ਆਤਮਕ ਪੰਧ ਵਿੱਚ ਸੂਖਮ ਤੇ ਸਬਲ ਰੁਕਾਵਟ ਹੈ, ਜਿਸ ਵਿੱਚੋਂ ਜੋਗੀ ਆਪਣੇ ਆਪ ਨਹੀਂ ਨਿਕਲ ਸਕਦਾ। ਹੇਠ ਲਿਖੇ ਉਦਾਹਰਣ ਰਾਹੀਂ ਇਸ ਨੁਕਤੇ ਨੂੰ ਭਲੀ ਭਾਂਤ ਸਮਝਿਆ ਜਾ ਸਕਦਾ ਹੈ। ਸਾਇੰਸਦਾਨ ਧਰਤੀ ਤੋਂ ਉੱਪਰ ਚੰਦਰਮਾ ਵੱਲ ਸਪੂਤਨਿਕ ਭੇਜਦੇ ਹਨ, ਜਿਸ ਦੇ ਤਿੰਨ ਪੜਾਅ ਹੁੰਦੇ ਹਨ। ਪਹਿਲਾ, ਧਰਤੀ ਤੋਂ ਉੱਪਰ ਪੁਲਾੜ ਵਿੱਚ ਲਿਜਾਣ ਲਈ ਰਾਕੇਟ ਦੀ ਸਹਾਇਤਾ ਲਈ ਜਾਂਦੀ ਹੈ, ਜੋ ਉਸਨੂੰ ਧਰਤੀ ਦੀ ਖਿੱਚ ਗ੍ਰੈਵਿਟੀ ਤੋਂ ਉੱਪਰ ਲੈ ਜਾਂਦਾ ਹੈ। ਇੱਥੇ ਆ ਕੇ ਉਹ ਸਪੂਤਨਿਕ ਖਲਾ ਵਿੱਚ ਹੀ ਚੱਕਰ ਲਾਈ ਜਾਂਦਾ ਹੈ, ਜਦੋਂ ਤੱਕ ਕਿ ਉਸ ਤੋਂ ਵੀ ਸ਼ਕਤੀਸ਼ਾਲੀ ਰਾਕੇਟ ਉਸਨੂੰ ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਨਹੀਂ ਪਹੁੰਚਾ ਦਿੰਦਾ। ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਆਉਣ ਤੇ ਉਸਨੂੰ ਫਿਰ ਕਿਸੇ ਰਾਕੇਟ ਦੀ ਲੋੜ ਨਹੀਂ ਰਹਿੰਦੀ, ਉਹ ਆਪ ਮੁਹਾਰੇ ਚੰਦਰਮਾ ਦੀ ਖਿੱਚ ਨਾਲ ਖਿੱਚਿਆ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੀਆਂ ਸਰੀਰਕ, ਮਾਨਸਿਕ ਤੇ ਆਤਮਕ ਅਵਸਥਾਵਾਂ ਹਨ। ਜਦੋਂ ਜੀਵ ਸਰੀਰਕ ਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ, ਜਦੋਂ ਜੀਵ ਸਰੀਰਕ ਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ ਤਾਂ ਉਹ ਸੁਨ ਸਮਾਧ ਦੇ ਸੁੰਗੇ ਖਲਾਅ ਵਿੱਚ ਆ ਵੜਦਾ ਹੈ। ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਈਂ ਪਹੁੰਚਣ ਲਈ ਇਸ ਸੁਨ ਜਾਂ ਸ਼ੂਨ ਹਾਲਤ ਵਿੱਚੋਂ ਲੰਘਣਾ ਪੈਂਦਾ ਹੈ। ਹਾਂਜੀ, ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਈਂ ਪਹੁੰਚਣ ਲਈ ਇਸ ਸੁਨ ਜਾਂ ਸ਼ੂਨ ਹਾਲਤ ਵਿੱਚੋਂ ਲੰਘਣਾ ਪੈਂਦਾ ਹੈ। ਜਦੋਂ ਜਗਿਆਸੂ ਦੀ ਸੁਰਤ ਮਾਨਸਿਕ ਸੁਨ ਸਮਾਧ ਵਿੱਚ ਅਸਥਿਤ ਹੋ ਜਾਂਦੀ ਹੈ ਤਾਂ ਉਸ ਨੂੰ ਕੋਈ ਸ਼ਾਂਤੀ, ਕੋਈ ਠੰਡ, ਸੁੱਖ, ਇਕਾਂਤ ਪ੍ਰਤੀਤ ਹੁੰਦੀ ਹੈ। ਜਦੋਂ ਜਗਿਆਸੂ ਦੀ ਸੁਰਤ ਮਾਨਸਿਕ ਸੁਨ ਸਮਾਧ ਵਿੱਚ ਅਸਥਿਤ ਹੋ ਜਾਂਦੀ ਹੈ, ਜਿਸ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ, ਇਸੇ ਤੋਂ ਸੰਤੁਸ਼ਟ ਹੋ ਕੇ ਜਾਂ ਇਸੇ ਰੁੱਖੀ ਸੁੱਕੀ ਸੁਨ ਸਮਾਧ ਨੂੰ ਹੀ ਆਤਮਿਕ ਜੀਵਨ ਦੀ ਮੰਜ਼ਿਲ ਸਮਝ ਕੇ ਜਗਿਆਸੂ ਇਸ ਤੋਂ ਉਚੇਰੀ ਅਵਸਥਾ ਪ੍ਰੇਮਾ ਭਗਤੀ ਸਹਿਜ ਸਮਾਧ ਸਹਿਜ ਆਨੰਦ ਨਾਮ ਸ਼ਬਦ ਨੂੰ ਭੁੱਲ ਜਾਂਦਾ ਹੈ। ਇਸ ਸੂਖਮ ਪਰਮਾਰਥਕ ਭਰਮ ਭੁਲੇਖੇ ਦੀ ਸੁਨ ਜਾਂ ਖਲਾਅ ਵਿੱਚੋਂ ਕੇਵਲ ਗੁਰੂ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਹਾਂਜੀ, ਇਸ ਸੂਖਮ ਪਰਮਾਰਥਕ ਭਰਮ ਭੁਲੇਖੇ ਦੀ ਸੁਨ ਜਾਂ ਖਲਾਅ ਵਿੱਚੋਂ ਕੇਵਲ ਗੁਰੂ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਇਸ ਗੁੱਜੇ ਭੇਦ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਸਤਿਗੁਰ ਭੇਟੈ ਤਾਂ ਸਹਿਸਾ ਟੂਟੈ, ਧਾਵਤ ਵਰਜ ਰਹਾਈਏ, ਨਿਜਰ ਚਰੈ ਸਹਿਜ ਧੁਨ ਲਾਗੇ, ਘਰ ਹੀ ਪਰਚਾ ਪਾਈਏ। ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ, ਸਿੱਧ ਸਾਧਕ ਜੋਗੀਆ ਕਰ ਜਟ ਜਟਾ ਜਟ ਜਾਟ, ਕਰ ਭੇਖ ਨਾ ਪਾਈਏ, ਹਰ ਬ੍ਰਹਮ ਜੋਗ ਹਰ ਪਾਈਏ, ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਿਨਾ ਖੋਲ ਖੋਲ ਕਪਾਟ। ਜੋਗ ਨਾ ਪਗਵੀ ਕਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ, ਸਤਿਗੁਰ ਕੈ ਉਪਦੇਸ਼। ਅੱਜਕੱਲ ਸੰਸਾਰ ਵਿੱਚ ਬੇਨ ਧਾਰਮਿਕ ਕਰਮ ਕਿਰਿਆ ਦੇ ਬਾਵਜੂਦ ਮਾਨਸਿਕ ਗਿਲਾਨੀ ਵਧਦੀ ਜਾਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਪਰਮਾਰਥ ਵੱਲ ਸਾਡਾ ਯਤਨ ਓਪਰਾ ਤੇ ਅਪੂਰਨ ਜਾਂ ਗਲਤ ਹੈ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਰਾਮ ਰਾਮ ਸਭ ਕੋ ਕਹੈ, ਕਹੀਏ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਕਬੀਰ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਇਹ ਭੇਦ ਹੈ ਭਾਵ ਭਗਤ ਦਾ, ਹਾਂਜੀ ਇਹ ਭੇਦ ਹੈ ਪ੍ਰੇਮ ਭਾਵਨਾ ਦਾ, ਸ਼ਰਧਾ ਭਾਵਨੀ ਦਾ, ਗੁਰ ਪ੍ਰਸਾਦ ਦਾ। ਇਸ ਆਤਮਕ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਵਿਚਾਰਦਾ ਤੇ ਬੁਝਦਾ ਹੈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਗੁਰਮਤ ਚਲਦੇ ਵਿਰਲੇ ਬੰਦੇ। ਜਦੋਂ ਅਜਿਹੇ ਗੁਰਮੁਖ ਜਨ ਅਥਵਾ ਗੁਰਮੁਖ ਪਿਆਰੇ ਆਪਣੀਆਂ ਉਕਤੀਆਂ ਜੁਗਤੀਆਂ ਤੇ ਕਿਉਂ ਕਿਆ ਕੈਸੇ ਦੇ ਟਕੋਸਲੇ ਛੱਡ ਕੇ ਭਾਵ ਭਗਤ ਤੇ ਪ੍ਰੇਮ ਭਾਵਨਾ ਨਾਲ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਿਵ ਲਾਉਂਦੇ ਹਨ ਤਾਂ ਸਤਿਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ। ਪਾਏ ਭਗਤ ਪਰਮ ਪੋ ਨਾਸੇ, ਹਰ ਨਾਨਕ ਸਦਾ ਹਜੂਰ, ਗੋਬਿੰਦ ਭਾਵ ਭਗਤ ਦਾ ਭੁੱਖਾ। ਭਾਵਨੀ ਭਗਤ ਪਾਏ ਕੋਡੀ, ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ, ਸਤਿਗੁਰ ਬੂਝ ਬੁਝਾਈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਦਾ ਨਿਰਮਲ ਪ੍ਰੇਮ ਹਿਰਦੇ ਵਿੱਚ ਵਸਾਉਣ ਲਈ ਅਕਾਲ ਪੁਰਖ ਤੇ ਸ਼ਰਧਾ ਭਾਵਣੀ ਹੋਣੀ ਲਾਜ਼ਮੀ ਹੈ। ਹਾਂਜੀ, ਪ੍ਰਭੂ ਦਾ ਨਿਰਮਲ ਪ੍ਰੇਮ ਹਿਰਦੇ ਵਿੱਚ ਵਸਾਉਣ ਲਈ ਅਕਾਲ ਪੁਰਖ ਤੇ ਸ਼ਰਧਾ ਭਾਵਣੀ ਹੋਣੀ ਲਾਜ਼ਮੀ ਹੈ। ਉਦਾਹਰਣ ਦੇ ਤੌਰ ਤੇ ਨਿੱਕੇ ਬੱਚੇ ਦੇ ਮਨ ਵਿੱਚ ਆਪਣੀ ਮਾਂ ਲਈ ਭੋਲੇ ਪਾਏ ਸ਼ਰਧਾ ਭਾਵ ਨਹੀਂ ਹੁੰਦੀ ਹੈ। ਹਾਂਜੀ, ਨਿੱਕੇ ਬੱਚੇ ਦੇ ਮਨ ਵਿੱਚ ਆਪਣੀ ਮਾਂ ਲਈ ਭੋਲੇ ਪਾਏ ਸ਼ਰਧਾ ਭਾਵ ਨਹੀਂ ਹੁੰਦੀ ਹੈ। ਬੱਚਾ ਸਭ ਤੋਂ ਪਹਿਲਾਂ ਮਾਂ ਦਾ ਲਫ਼ ਸਿੱਖਦਾ ਹੈ ਤੇ ਮਾਂ ਉੱਤੇ ਉਸਦਾ ਪੂਰਨ ਭਰੋਸਾ ਹੁੰਦਾ ਹੈ। ਇਸ ਬਾਲਪਨ ਦੇ ਭੋਲੇਪਨ ਦੀ ਅਵਸਥਾ ਵਿੱਚ ਮਾਂ ਹੀ ਉਸਦਾ ਗੁਰੂ, ਰੱਬ, ਦਾਤੀ, ਰਾਖੀ ਸਭ ਕੁਝ ਹੁੰਦੀ ਹੈ। ਦੂਜੇ ਪਾਸੇ ਮਾਂ ਵੀ, ਹਾਂਜੀ ਮਾਂ ਵੀ ਆਪਣੇ ਮਾਂ ਪਿਆਰ ਦੀ ਮਮਤਾ ਵਿੱਚ ਬੇਬੀ ਦੀ ਹਰ ਤਰ੍ਹਾਂ ਦੀ ਦੇਖਭਾਲ ਤੇ ਸੇਵਾ ਸੰਭਾਲ ਕਰਦੀ ਹੋਈ ਦਿਲ ਦੀਆਂ ਡੂੰਘਿਆਈਆਂ ਵਿੱਚੋਂ ਉਸਨੂੰ ਨਿਰਛਲ ਪਿਆਰ ਦਿੰਦੀ ਹੈ। ਬੱਚਾ ਆਪਣੀ ਮਾਂ ਦੇ ਆਸਰੇ ਲਾਡ ਲਡਾਉਂਦਾ, ਖੇਲ ਖਿਲਾਉਂਦਾ, ਇਲਤਾਂ ਕਰਦਾ, ਦਾਤਾਂ ਮੰਗਦਾ, ਹੱਸਦਾ, ਰੋਂਦਾ, ਲੜਦਾ, ਭਿੱਜਦਾ, ਰੁੱਸਦਾ, ਮੰਨਦਾ, ਬੇਪਰਵਾਹ, ਬੇਫਿਕਰ ਭੋਲਾ ਜੀਵਨ ਬਤੀਤ ਕਰਦਾ ਹੈ। ਕਿਹਾ ਜਾਂਦਾ ਹੈ ਕਿ ਜੀਵ ਦਾ ਇਹ ਭੋਲੇਪਨ ਦਾ ਨਿਰਛਲ ਜੀਵਨ ਅਥਵਾ ਬਚਪਨ ਉਸਦੇ ਸਾਰੇ ਜੀਵਨ ਵਿੱਚ ਸਭ ਤੋਂ ਵਧੇਰੇ ਸੁਖਦਾਈ, ਨਿਸ਼ਚਿੰਤ ਤੇ ਖੁਸ਼ਹਾਲ ਹੁੰਦਾ ਹੈ। ਪਾਇਓ ਬਾਲ ਬੁੱਧ ਸੁਖ ਰੇ। ਮਾਂ ਦੇ ਪਿਆਰ ਤੇ ਸ਼ਰਧਾ ਭਾਵਨੀ ਵਿੱਚ ਬੱਚਾ ਆਪਣੀ ਅਬੋਲ ਬੋਲੀ ਵਿੱਚ ਸਹਿਜ ਸੁਭਾਏ ਅਣਜਾਣੇ ਹੀ ਆਪਣੀ ਮਾਂ ਦਾ ਸਿਮਰਨ ਕਰਦਾ ਹੈ। ਮਾਂ ਦੇ ਪਿਆਰ ਵਿੱਚ ਸ਼ਰਧਾ ਭਾਵਨੀ ਵਿੱਚ ਬੱਚਾ ਆਪਣੀ ਅਬੋਲ ਬੋਲੀ ਵਿੱਚ ਸਹਿਜ ਸੁਭਾਏ ਅਣਜਾਣੇ ਆਪਣੀ ਮਾਂ ਦਾ ਸਿਮਰਨ ਕਰਦਾ ਹੈ, ਧਿਆਉਂਦਾ ਹੈ, ਆਰਾਧਨਾ ਕਰਦਾ ਹੈ, ਪਿਆਰ ਮਾਣਦਾ ਹੈ। ਜਿਉਂ ਜਿਉਂ ਬੱਚੇ ਦਾ ਦਿਮਾਗੀ ਵਿਕਾਸ ਹੁੰਦਾ ਜਾਂਦਾ ਹੈ ਉਹ ਗਿਆਨ ਤੇ ਵਿਗਿਆਨ ਦੇ ਚਮਕੀਲੇ ਕੌਤਕਾਂ ਨੂੰ ਦੇਖ ਕੇ ਭਰਮ ਜਾਲ ਵਿੱਚ ਫਸ ਜਾਂਦਾ ਹੈ। ਹੌਲੀ ਹੌਲੀ ਉਸਦੀ ਮਾਂ ਪ੍ਰਤੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਤੇ ਉਹ ਆਪਣੀ ਸਿਆਣਪ ਵਿੱਚ ਕਰਮਬੱਧ ਹੋ ਕੇ ਮਾਂ ਪਿਆਰ ਦੀ ਨਿੱਘੀ ਗੋਦ ਦੇ ਸੁੱਖ ਤੋਂ ਵਾਂਝਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵ ਮਾਂ ਦੇ ਪੇਟ ਵਿੱਚ ਕੁਆਥੜੇ ਥਾਂ ਉਲਟਾ ਲਟਕਿਆ ਹੋਇਆ ਅਟੁੱਟ ਸਿਮਰਨ ਕਰਦਾ ਹੈ ਤੇ ਪ੍ਰਭੂ ਨਾਲ ਉਸਦੀ ਲਿਵ ਲੱਗੀ ਹੁੰਦੀ ਹੈ। ਜਦ ਉਹ ਇਸ ਸੰਸਾਰ ਵਿੱਚ ਆਉਂਦਾ ਹੈ ਤਾਂ ਉਸਦੇ ਮਨ ਉੱਤੇ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ, ਹਉਮੈ ਦਾ ਭਰਮ ਭੁਲਾਵਾ ਹੋ ਜਾਂਦਾ ਹੈ, ਮੈਂ ਮੇਰੀ ਦੀ ਭਾਵਨਾ ਉਪਜ ਪੈਂਦੀ ਹੈ, ਦੂਜਾ ਭਾਵ ਚਿਮੜ ਜਾਂਦਾ ਹੈ, ਤ੍ਰਿਸ਼ਨਾ ਲੱਗ ਜਾਂਦੀ ਹੈ, ਹਰੀ ਵਿਸਰ ਜਾਂਦਾ ਹੈ, ਪ੍ਰਭੂ ਨਾਲੋਂ ਲਿਵ ਟੁੱਟ ਜਾਂਦੀ ਹੈ ਜਦੋਂ ਉਹ ਇਸ ਸੰਸਾਰ ਵਿੱਚ ਆਉਂਦਾ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਤ ਇਸ ਪਾਣਾ ਤਾਂ ਜੰਮਿਆ ਪਰਿਵਾਰ ਪੱਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਤਰ੍ਹਾਂ ਇਨਸਾਨ ਮਾਇਆ ਦੇ ਚਕਾ ਚੌਨ ਤੇ ਜਾਦੂਮਈ ਕ੍ਰਿਸ਼ਮਿਆਂ ਦੇ ਅਸਰ ਅਧੀਨ ਸਿਆਣਪਾਂ ਘੋਟਦਾ ਹੋਇਆ ਇਲਾਹੀ ਮਾਤਾ ਅਰਥਾਤ ਅਕਾਲ ਪੁਰਖ ਦੀ ਨਿੱਘੀ ਗੋਦ ਤੇ ਸੁਖ ਅਨੰਤ ਤੋਂ ਵਾਜਾ ਹੋ ਜਾਂਦਾ ਹੈ। ਹਾਂਜੀ, ਇਨਸਾਨ ਮਾਇਆ ਦੇ ਚਕਾ ਚੌਨ ਜਾਦੂਮਈ ਕ੍ਰਿਸ਼ਮਿਆਂ ਦੇ ਅਸਰ ਅਧੀਨ ਸਿਆਣਪਾਂ ਘੋਟਦਾ ਹੋਇਆ ਇਲਾਹੀ ਮਾਤਾ ਅਥਵਾ ਅਕਾਲ ਪੁਰਖ ਦੀ ਨਿੱਘੀ ਗੋਦ ਤੇ ਸੁਖ ਅਨੰਦ ਤੋਂ ਵਾਂਝਾ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਸ਼ੇਖਾ ਚਹੁ ਚੱਕਿਆ ਚਹੁ ਵਾਇਆ, ਇਹ ਮਨ ਇਕਤ ਕਰ ਆਣ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ। ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਣਨਾ ਚਾਹੁੰਦੇ ਹਾਂ, ਹਾਂਜੀ ਜੇਕਰ ਅਸੀਂ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਨਿੱਕੇ ਬੱਚੇ ਬੇਬੀ ਵਾਂਗ ਅਕਾਲ ਪੁਰਖ ਉੱਤੇ ਪੂਰਨ ਸ਼ਰਧਾ ਭਾਵਨੀ ਤੇ ਵਿਸ਼ਵਾਸ ਹੋਣਾ ਲਾਜ਼ਮੀ ਹੈ। ਹਉਮੈ ਵੇੜਿਆ ਸਿਆਣਪਾਂ ਤੇ ਉਹਨਾਂ ਤੋਂ ਉਪਜੇ ਫਿਕਰ ਚਿੰਤਾ ਚਿਖਾ ਤੋਂ ਬਚਣ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪੋ ਜਾਏ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟੈ ਜਿੱਤ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੇਬੀ ਵਰਗੇ ਭੋਲੇ ਭਾਏ ਵਿਸ਼ਵਾਸ, ਪਿਆਰ ਭਾਵਨਾ ਤੇ ਸ਼ਰਧਾ ਭਾਵਨੀ ਦੀ ਪ੍ਰਾਪਤੀ ਕਿਵੇਂ ਹੋਵੇ? ਐਸਾ ਆਤਮਕ ਸਹਿਜ ਵਿਸ਼ਵਾਸ, ਪਿਆਰ ਤੇ ਸ਼ਰਧਾ ਭਾਵਨੀ ਦਿਮਾਗੀ ਪੜਾਈਆਂ, ਫਿਲਾਸਫੀਆਂ, ਪਾਠ ਪੂਜਾ, ਕਰਮ ਕਾਂਡਾਂ, ਯੋਗ ਸਾਧਨਾਵਾਂ ਦੁਆਰਾ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਬਾਰਮੁਖੀ ਦਿਮਾਗੀ ਗਿਆਨ ਸਾਡੀ ਅਲਪ ਬੁੱਧੀ ਤਾਈਂ ਸੀਮਤ ਹੈ ਤੇ ਸਾਡੇ ਮਨ ਦੀ ਰੰਗਤ ਅਨੁਸਾਰ ਬਦਲਦਾ ਰਹਿੰਦਾ ਹੈ। ਇਸ ਦੇ ਉਲਟ ਆਤਮਕ ਸ਼ਰਧਾ ਵਿਸ਼ਵਾਸ ਤੇ ਭਾਵ ਭਗਤੀ ਸਾਡੇ ਅੰਤਰ ਆਤਮਾ ਵਿੱਚੋਂ ਅਪੋਲ ਸਹਿਜ ਸੁਭਾਏ ਫੁੱਟ ਕੇ ਉਪਜਦੀ ਹੈ। ਹਾਂਜੀ, ਆਤਮਕ ਸ਼ਰਧਾ ਵਿਸ਼ਵਾਸ ਤੇ ਭਾਵ ਭਗਤੀ ਸਾਡੇ ਅੰਤਰ ਆਤਮਾ ਵਿੱਚੋਂ ਅਪੋਲ ਸਹਿਜ ਸੁਭਾਏ ਫੁੱਟ ਕੇ ਉਪਜਦੀ ਹੈ, ਇਸ ਲਈ ਇਹ ਦ੍ਰਿੜ ਤੇ ਅਟਲ ਹੁੰਦੀ ਹੈ। ਐਸਾ ਆਤਮਕ ਵਿਸ਼ਵਾਸ, ਹਾਂਜੀ ਐਸਾ ਆਤਮਕ ਵਿਸ਼ਵਾਸ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਮਹਾਂਪੁਰਖਾਂ, ਆਤਮ ਜੀਵਨ ਵਾਲਿਆਂ, ਹਰ ਜਨਾਂ ਦੀ ਸੇਵਾ ਤੇ ਸੰਗਤ ਵਿੱਚ ਹੀ ਉਪਜਦਾ ਤੇ ਪ੍ਰਫੁੱਲਤ ਹੋ ਸਕਦਾ ਹੈ। ਐਸਾ ਆਤਮਕ ਵਿਸ਼ਵਾਸ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਮਹਾਂਪੁਰਖਾਂ, ਆਤਮ ਜੀਵਨ ਵਾਲਿਆਂ, ਹਰ ਜਨਾਂ ਦੀ ਸੇਵਾ ਤੇ ਸੰਗਤ ਵਿੱਚ ਹੀ ਉਪਜਦਾ ਤੇ ਪ੍ਰਫੁੱਲਤ ਹੋ ਸਕਦਾ ਹੈ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਹਾਂਜੀ, ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਮੇਰੇ ਮਨ ਹਰ ਹਰ ਨਾਮ ਤੇ ਆਏ, ਕਰ ਸੰਗਤ ਨਿਤ ਸਾਧ ਕੀ ਗੁਰ ਚਰਨੀ ਚਿਤਲਾਏ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਿਤ ਪੁਨੀਤ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ, ਯਾਹੂ ਜਤਨ ਕਰ ਹੋਤ ਛੁਟਾਰਾ, ਉਆਹੂ ਜਤਨ ਸਾਧ ਸੰਘਾਰਾ, ਯਾਹੂ ਜਤਨ ਕਰ ਹੋਤ ਛੁਟਾਰਾ, ਉਆਹੂ ਜਤਨ ਸਾਧ ਸੰਘਾਰਾ। ਗੁਰਬਾਣੀ ਵਿਚਾਰ ਸਿਮਰਨ ਭਾਗ 11, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਉ ਜੀਆਂ ਨੇ ਸਿਮਰਨ ਦੇ ਮਹੱਤਵਪੂਰਨ ਵਿਸ਼ੇ ਤੇ 16 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਸਿਰਫ 11ਵਾਂ ਭਾਗ ਆਪ ਜੀ ਦੇ ਸਨਮੁਖ ਪੜਿਆ ਗਿਆ ਹੈ, ਗੁਰਬਾਣੀ ਵਿਚਾਰ ਨੰਬਰ 120। ਸੋ ਆਪ ਜੀ ਇਹ ਸਾਰੀਆਂ ਹੀ ਲਿਖਤਾਂ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਲੈ ਸਕਦੇ ਹੋ। 132 ਲਿਖਤਾਂ ਹਨ, 13 ਕਿਤਾਬਾਂ ਦੇ ਸੈੱਟ ਦੇ ਰੂਪ ਵਿੱਚ, ਲਾਗਤ ਤੋਂ ਵੀ ਘੱਟ ਪੇਟਾ, 1-1 ਰੁਪਏ ਇੱਕ ਇੱਕ ਗੁਰਬਾਣੀ ਵਿਚਾਰ ਦੀ ਪੇਟਾ ਰੱਖੀ ਗਈ ਹੈ। ਪੂਰਾ ਸੈੱਟ ਸਿਰਫ 130 ਰੁਪਏ ਦਾ ਹੈ। ਪੰਜਾਬੀ ਤੇ ਹਿੰਦੀ ਵਿੱਚ ਆਪ ਜੀ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਲੈ ਸਕਦੇ ਹੋ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਸੋ ਇਹਨਾਂ ਨੂੰ ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।